भुक्त ज्ञान दया भंडारण,
भुक्त ज्ञान दया भंडारण,
घटघट वाजे नाद,
घटघट वाजे नाद,
आप नाद
वाजे है, तू वाजे बोले,
घटघट वाजे नाद,
घटघट वाजे नाद,
आप नाथ नाथी सब जाकी,
आप नाथ नाथी सब जाकी,
रिद सिद्ध अवरा साध,
रिद सिद्ध अवरा साध,
संजोग विजोग दोय कार चलावे,
संजोग विजोग दोय कार चलावे,
लेखे आवे भाग,
लेखे आवे भाग,
आदेश से आदेश,
आदेश से आदेश,
आद अनिल अनाद अनाहत,
आद अनिल अनाद अनाहत,
जुग जुग एको वेश,
जुग जुग एको वेश।
गल ही चल रही है जिवें प्रोफेसर साहब ने कहे तो ठीक है, पर गल जोगियां नाल होई है। पर इस बाणी दे रचनहारिया ने पता की कहा, उन्हें कहा ये उपदेश खत्री ब्राह्मण शूद वैश उपदेश चौं वर्णा को
सांझा,
या प्रथाए साखी महापुरख बोल दे सांझी सगल जहान है। उपदेश भावे एक व्यक्ति नू होवे, उस सारे जहान लई सांझा उपदेश। इसलिए आपां ने इहदे तों सिख्या लैके वह गुण धारण करने ने जिहड़े जोगियां नू धारण करन वास्ते महाराज कह रहे। की कहिंदे ने, भुगत, जो कुछ वह वंडदे ने ना खाण लई उहनू भुगत कहिंदे, जिहड़ा वंडन वाला है उन्हूं भंडारी कहिंदे। महाराज कहिंदे ने तुसी भुगत ज्ञान, ज्ञान का मतलब है सोझी, नॉलेज, जानकारी। सारे लोगों नूं ज्ञान देना ते ज्ञान लेना यह भुगत बढ़ाओ। यह ना कहो भी मैनू जो कुछ आ गया है मैं किसी होर नूं पढ़ाउणा ही नहीं। बहुते लोग अपना गुण कहिंदे ने नाल ही लैके मर जाते हैं। नहीं, पातशाह कहते हैं ज्ञान वंडो, ज्ञान की भुगत बनाओ, अते भंडारण जिहड़ा वरताउण वाला है वह दया बनाओ। भाव तुहाडे हिरदे च दया होनी चाहीदी। जे मैनू कोई गल आउंदी है मेरे छोटे वीर नूं, मेरे परिवार नूं, भैण नूं, तीन ही उहनूं समझा दिओ, यह दया दी भंडारण बनाओ। जे सतगुरु अंदर यह दया ना होंदी, उह आंदे मैं पंजाब च पैदा होया, मैनू की लोड़ है मैं उत्थे समेर पर्वत से धक्के खाता पे। नहीं, दया सारे जीवन जो गुरु नानक साहब तुरन लगे ना सुल्तानपुर तो, बेबे नानकी जी अगे खड़े हो गए। हालांकि वो जानते सन कि मेरा वीर क्यों आया, पर आखन लगे वीर चले तो है वो, पर आ मेरे दो छोटे भतीजे ने श्री चंद ते लक्ष्मीदास, इन्हों का ध्यान तो करो, आ मेरी जवान भरजाई का ध्यान गलत करो। तो बाबे ने पता की आख्या, आख्या बेबे, बेबे कहने वड्डी भैण, बेबे मैं इन्हों का ध्यान करा तो जिहड़ा संसार सड़ रहा, बाबा देखे ध्यान धर जल्दी सब पृथ्वी दिसे आई। ये दया ही सी जिहड़ी गुरु साहब नू मोदी खाना भी चलाउंदे सन, परिवार विच भी रहिंदे सन, पर वो सब कुछ त्याग के इस काम लई तुरे। तू दया भंडारण बनाओ, वंडण वाली दया बनाओ। घट घट वाजे नाद, जोगी लोग एक तारा रखते हैं, एक तारा उन्हें तुंबी भी कहते हैं, एक तारा भी कहते, तुन तुन करके वो कुछ सुनते कुछ गाते हैं। महाराज कहते ने उसकी बजाए आ जरा सारिया के अंदर जीवन सत्ता रुमक रही है ना, घट घट घटते टैके सहारी है, हर शरीर के अंदर जी वाहगुरु की जीवन सत्ता रुमक रही है, नाद वज रहे, इनू अपना नाद बनाओ। घट घट वाजे नाद, जेड़ा उन्होंने वड्डा होवे उन्हूं नाथ जी कहिंदे, कहिंदे इत्थे सब तो वड्डा नाथ परमात्मा, आप नाथ। नाथ का मतलब हुंदा है मालक, श्रोमणी, नाथी सब जाकी, जिहदी ये नथी हुई सारी सृष्टि उहदे हुक्म विच चल रही। रिद सिद्ध अवरा सा, आ जिहड़ियां तुसीं रिद्धियां सिद्धियां दे पिछे पै गए हो जोगियो, ये अवरा साध है। अवरा साध का मतलब है जिहड़ा परमेश्वर तो दूर ले जाण वाला स्वाद है, इहदा कोई लाभ नहीं। एवें रिद्धियां सिद्धियां करामातां विच फस के लोगों नूं तमाशे दिखाई दो। पढ़ो कदे बाणी, जदों गुरु तेग बहादुर जी नूं कहा गया ना महाराज तुसीं उह दिखाओ कुछ, ਤਿੰਨ ਸਵਾਲ ਹੀ ਰੱਖੇ ਹਨ ਨਾ ਔਰੰਗਜ਼ੇਬ ਨੇ, ਵੀ ਜਾਂ ਤੇ ਕੋ ਕਰਾਮਾ ਦਿਖਾਓ, ਜਾਂ ਆਪਣਾ ਧਰਮ ਬਦਲੋ, ਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਤੇ ਗੁਰੂ ਸਾਹਿਬ ਨੇ ਕਿਹਾ ਇਹ ਜਿਹੜੇ ਤਮਾਸ਼ੇ ਨੇ ਨਾ ਕਰਾਮਾਤਾ, ਨਾਟਕ ਚੇਤਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜੇ ਵਾਹਿਗੁਰੂ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਲੱਜਾ ਹੁੰਦੀ ਹੈ, ਅਸੀਂ ਵਾਹਿਗੁਰੂ ਦੇ ਸਾਹਮਣੇ ਇਹੋ ਜਿਹੇ ਕੰਮ ਕਰੀਏ। ਭਾਵ ਕਹਿਣ ਤੋਂ ਕਿ ਰਿੱਧ ਸਿੱਧ ਅਵਰਾ ਸਾਧ, ਇਸ ਪਾਸੇ ਤੁਰਨਾ ਹੀ। ਅੱਜ ਤੁਹਾਨੂੰ ਕਈ ਸਾਧ ਸੰਤ ਮਿਲਣਗੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਭਰਮ ਭੁਲੇਖੇ ਪਾਉਣਗੇ, ਲਓ ਜੀ ਤੁਹਾਡਾ ਇਉਂ ਕਰ ਦਿੰਦੇ ਆ, ਤੁਹਾਡਾ ਇਉਂ ਕਰ ਦੇਣੇ। ਭਗਤ ਕਬੀਰ ਜੀ ਨੇ ਇੱਕੋ ਲਾਈਨ ਵਿੱਚ ਉਹਨਾਂ ਨੂੰ ਲੀਕ ਫੇਰ ਦਿੱਤੀ, ਆਖਿਆ ਇਹੋ ਜਿਹੇ ਲੋਕਾਂ ਤੋਂ ਬਚੋ। ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਸਿੱਖ ਸਾਖਾ ਬਹੁਤੇ ਕੀ ਹੈ। ਕੇਸੋ ਕੀਓ ਨਮੀਤ, ਚਾਲੇ ਇੱਥੇ ਹਲ ਮਿਲਣ ਕੋ, ਬੀਚੇ ਅਟਕਿਓ ਛੀਤ। ਇਹ ਜਿਹੜੇ ਚੇਲੀਆਂ ਚੇਲੀਆਂ ਬਣਾਉਂਦੇ ਨੇ ਨਾ, ਇਹ ਸਿਰਫ ਭੇਡਾਂ ਉੱਤੇ ਆਪਣਾ ਰੰਗ ਹੀ ਲਾਉਂਦੇ ਨੇ ਵੀ ਇਹ ਮੇਰੀਆਂ ਭੇਡਾਂ ਨੇ, ਇਹ ਮੇਰੀਆਂ ਭੇਡਾਂ ਨੇ, ਇਹ ਮੇਰੀਆਂ ਭੇਡਾਂ। ਪਾਤਸ਼ਾਹ ਨੇ ਬਿਲਕੁਲ ਗਲਤ, ਇਹ ਘਰੋਂ ਤੇ ਤੁਰੇ ਸਨ ਇਸ ਲਈ ਕਿ ਅਸੀਂ ਰੱਬ ਨੂੰ ਮਿਲਣਾ ਹੈ, ਪਰ ਰੱਬ ਰੂਪ ਇਹਨਾਂ ਨੂੰ ਭੁੱਲ ਗਿਆ ਹੈਗਾ ਜੇ, ਇਹ ਆਪਣੇ ਚੇਲੇ ਚੇਲੀਆਂ ਜੀ ਫਸੇ ਫਿਰਦੇ। ਕਬੀਰ ਚੰਗੀ ਤਰ੍ਹਾਂ ਸਮਝ ਲਓ, ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕਿਓ ਰਾਹ ਚ ਫਸ ਗਏ, ਰਿੱਧ ਸਿੱਧ ਅਵਰਾ ਸਾਧ। ਹੁਣ ਪਾਤਸ਼ਾਹ ਕਹਿੰਦੇ ਨੇ ਸੰਯੋਗ ਵਿਯੋਗ ਦੋਏ, ਇਹ ਦੋਏ ਨੂੰ ਸੰਯੋਗ ਵਿਯੋਗ ਨਾਲ ਰੱਖਣਾ, ਦੋਏ ਕਾਰ ਚਲਾਵੇਂ ਨਹੀਂ ਕਹਿਣਾ। ਇਹ ਸੰਯੋਗ ਦਾ ਮਤਲਬ ਹੈ ਮਿਲਣਾ, ਵਿਯੋਗ ਦਾ ਮਤਲਬ ਹੈ ਵਿਛੁੜਨਾ। ਜੀਵਾਂ ਦਾ ਜਨਮ ਲੈਣਾ ਤੇ ਮਰ ਜਾਣਾ ਇਹ ਸੰਯੋਗ ਵਿਯੋਗ। ਰੱਬ ਦੀ ਜਿਹੜੀ ਕਾਰ ਹੈ ਆ ਕਾਰ ਚਾਰ ਪਹੀਆਂ ਵਾਲੀ ਨਹੀਂ ਹੈਗੀ, ਕਾਰ ਦਾ ਮਤਲਬ ਖੇਡ, ਇਹ ਸੰਸਾਰ ਦੀ ਜੋ ਖੇਡ ਜਿਹਨੂੰ ਆਵਣ ਜਾਣ ਇੱਕ ਖੇਲ ਬਣਾਇਆ, ਇਹ ਸੰਯੋਗ ਤੇ ਵਿਯੋਗ ਦੋਵੇਂ ਚਲਾ ਰਹੇ। ਲੇਖੇ ਆਵੇਂ ਭਾਗ, ਭਾਗ ਦਾ ਮਤਲਬ ਹੈ ਹਿੱਸਾ, ਜੋ ਸਾਡੀ ਪ੍ਰਲਬਧ ਵਿੱਚ ਹੈ ਉਹ ਹੀ ਜੀਵਾਂ ਨੂੰ ਮਿਲਦਾ ਹੈਗਾ। ਤੋ ਪਾਤਸ਼ਾਹ ਕਹਿੰਦੇ ਨੇ ਆਦੇਸ਼ ਤਿਸੈ ਆਦੇਸ਼, ਨਮਸਕਾਰ ਕਰਨੀ ਹੈ ਉਸਨੂੰ ਕਰਨੀ ਹੈ, ਕਿਸ ਨੂੰ, ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ। ਚਲੋ ਜੀ
ਸਾਧ ਸੰਗਤ ਜੀ, ਥੋੜ੍ਹਾ ਜਿਹਾ ਇਹਨੂੰ ਆਪਾਂ ਦੂਜੇ ਨਜ਼ਰੀਏ ਨਾਲ ਵੀ ਵੇਖ ਲਈਏ ਤਾਂ ਜ਼ਿਆਦਾ ਲਾਭ ਲੈ ਲਵਾਂਗੇ। ਮੈਂ ਕਹਿੰਦਾ ਇੱਥੇ ਜੋਗੀਆਂ ਦਾ ਖੰਡਨ ਨੂੰ ਪਾਸੇ ਰੱਖ ਦਈਏ, ਇਹ ਕਹੀਏ ਕਿ ਸਤਿਗੁਰੂ ਜੀ ਸਾਨੂੰ ਜੋਗੀ ਬਣਾਉਣਾ ਚਾਹੁੰਦੇ ਨੇ, ਔਰ ਕੈਸੇ ਜੋਗੀ ਬਣਨਾ ਉਹਦਾ ਤਰੀਕਾ ਦੱਸਿਆ ਹੋਇਆ। ਇਹ ਤੋਂ ਸੇਧ ਲੈ ਕੇ ਅਸੀਂ ਇਹ ਜਿਹਾ ਜੋਗੀ ਬਣਨਾ ਹੈ, ਕਿਵੇਂ ਬਣਾਂਗੇ, ਜੇ ਸਾਡੇ ਵਿੱਚ ਸੰਤੋਖ ਆਏਗਾ, ਸਾਡੇ ਵਿੱਚ ਮਿਹਨਤ ਆਏਗੀ, ਅਸੀਂ ਧਿਆਨ ਰੱਬ ਨਾਲ ਜੋੜਾਂਗੇ, ਮੌਤ ਚੇਤੇ ਰਹੇਗੀ, ਵਿਕਾਰਾਂ ਤੋਂ ਬਚਾਂਗੇ, ਰੱਬ ਵਿੱਚ ਵਿਸ਼ਵਾਸ ਰਹੇਗਾ, ਸਾਰਿਆਂ ਵਿੱਚ ਭਰਾਤਰੀ ਭਾਵ ਅਸੀਂ ਧਾਰਨ ਕਰਾਂਗੇ, ਆਪਣੇ ਮਨ ਨੂੰ ਜਿੱਤਾਂਗੇ, ਗਿਆਨ ਪ੍ਰਾਪਤ ਕਰਾਂਗੇ, ਦਇਆ ਸਾਡੇ ਮਨ ਵਿੱਚ ਹੋਏਗੀ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਵਸਦਾ ਅਸੀਂ ਵੇਖਾਂਗੇ, ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਵੱਡਾ ਸਮਝਦੇ ਹੋਇਆਂ ਇਹ ਸੋਚਾਂਗੇ ਕਿ ਇਹ ਸਾਰੀ ਕਾਰ ਵਿਹਾਰ ਰੱਬ ਦੇ ਹੁਕਮ ਵਿੱਚ ਚੱਲ ਰਹੀ ਹੈ, ਜੋ ਸਾਡੇ ਲੇਖੇ ਵਿੱਚ ਹੈ ਸਾਨੂੰ ਉਹੀ ਮਿਲਣਾ ਹੈ, ਅਤੇ ਅਸੀਂ ਹਮੇਸ਼ਾ ਨਮਸਕਾਰ ਕਰਦੇ ਰਹਿਣਾ ਅਕਾਲ ਪੁਰਖ ਵਾਹਿਗੁਰੂ ਨੂੰ, ਇਹ ਹੈ ਜੋਗੀ ਬਣਨਾ। ਦੋ ਪੌੜੀਆਂ ਨੇ ਪਰ ਕਦੇ ਇੱਕ ਇੱਕ ਗੁਣ, ਇਹ ਗੁਣ ਅਸੀਂ ਹੌਲੀ ਹੌਲੀ ਕਰਕੇ ਆਪਣੇ ਅੰਦਰ ਲੈ ਕੇ ਜਾਣੇ ਨੇ, ਤੇ ਇਹ ਜਿਹਾ ਜੋਗੀ ਅਸੀਂ ਬਣ ਜਾਣਾ ਜੋ ਗੁਰੂ ਨਾਨਕ ਦੇਵ ਜੀ ਨੂੰ ਚੰਗਾ ਲੱਗਦਾ ਹੈ।
ਭਾਈ ਗੁਰਦਾਸ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨਾ, ਆਸਾ ਹੱਥ ਕਿਤਾਬ ਕੱਛ, ਆਸਾ ਕਹਿੰਦੇ ਨੇ ਡੰਡੇ ਨੂੰ,
ਛੋਟੇ
ਛੋਟੇ ਨੂੰ, ਤੇ ਜੋ ਕਿਤਾਬ ਹੈ ਨੇ ਪੋਥੀ। ਜਦੋਂ ਇਸ ਰੂਪ ਨੂੰ ਮੈਂ ਦੇਖਦਾ, ਇਹ ਰੂਪ ਮੈਨੂੰ ਕਿਸੇ ਇੱਕ ਹੋਰ ਵਿੱਚ ਵੀ ਨਜ਼ਰ ਆਉਂਦਾ, ਉਹ ਹੈ ਮਾਸਟਰ। ਮਾਸਟਰ ਦੇ ਹੱਥ ਵਿੱਚ ਵੀ ਡੰਡਾ ਹੁੰਦਾ ਹੈ ਤੇ ਇੱਕ ਮਾਸਟਰ ਦੇ ਹੱਥ ਵਿੱਚ ਕਿਤਾਬ ਵੀ ਹੁੰਦੀ ਹੈ, ਤੇ ਉਹਦਾ ਕੰਮ ਹੁੰਦਾ ਹੈ ਬੱਚਿਆਂ ਨੂੰ ਪੜ੍ਹਾਉਣਾ। ਤੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਪਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੜ੍ਹਾਉਣ ਵਾਸਤੇ ਹੀ ਆਏ ਸਨ। ਵੱਖ ਵੱਖ ਸਕੂਲਾਂ ਦਾ ਉਹਨਾਂ ਨੇ ਨਿਰੀਖਣ ਕੀਤਾ, ਉੱਥੇ ਜਾ ਕੇ ਚੈੱਕ ਕੀਤਾ ਵੀ ਕਿਉਂ ਪੜ੍ਹਾਈ ਠੀਕ ਚੱਲ ਰਹੀ ਕਿ ਨਹੀਂ ਚੱਲ ਰਹੀ, ਸਿਲੇਬਸ ਅਨੁਸਾਰ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿ ਹੋਰ ਹੀ ਕੰਮ ਸ਼ੁਰੂ ਹੋਇਆ ਹੋਇਆ। ਹੁਣ ਵੇਖੋ
ਜਦੋਂ ਤੁਸੀਂ ਇਤਿਹਾਸ ਪੜੋਗੇ ਨਾ ਬਾਕੀ ਸਾਰੇ ਧਰਮਾਂ ਦਾ, ਇਹ ਨਹੀਂ ਅਸੀਂ ਕਹਿ ਸਕਦੇ ਕਿ ਸਾਰੇ ਬਿਲਕੁਲ ਥੱਲੇ ਨੇ, ਬਸ ਇੱਕੋ ਧਰਮ ਸਭ ਤੋਂ ਉੱਪਰ ਹੈ, ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ। ਦੇਖੋ ਬਾਬਾ ਸ਼ੇਖ ਫਰੀਦ ਜੀ, ਭਗਤ ਕਬੀਰ ਜੀ, ਹੁਣ ਜਿਸ ਵੇਲੇ ਇਹ ਹੋਏ ਨੇ ਉਸ ਵੇਲੇ ਤੇ ਗੁਰੂ ਨਾਨਕ ਦੇਵ ਜੀ ਨਹੀਂ ਹੈਗੇ, ਪਰ ਕੀ ਇਹ ਪ੍ਰਭੂ ਨੂੰ ਮਿਲੇ ਨਹੀਂ? ਇਹਨਾਂ ਨੇ ਕੋਈ ਪੜ੍ਹਾਈ ਨਹੀਂ ਕੀਤੀ ਕਿ ਇਹਨਾਂ ਨੇ ਸਿਮਰਨ ਨਹੀਂ ਕੀਤਾ? ਕੀਤਾ ਹੈ, ਪਰ ਠੀਕ ਤਰੀਕੇ ਨਾਲ ਕੀਤਾ ਹੈ। ਮੈਂ ਆਪਣੇ ਵਿਸ਼ੇ ਉੱਤੇ ਆਵਾਂ ਕਿ ਜਦੋਂ ਸਕੂਲ ਬਣਦਾ ਨਾ ਤੇ ਇੱਕ ਡਰੈਸ ਨਿਯਤ ਕੀਤੀ ਜਾਂਦੀ ਹੈ, ਫਿਰ ਪੜ੍ਹਾਈ ਕੀਤੀ ਜਾਂਦੀ ਹੈ। ਪਰ ਸੋਚ ਕੇ ਵੇਖੋ ਕਿ ਜਿਸ ਸਕੂਲ ਦੀ ਪੜ੍ਹਾਈ ਤਾਂ ਹੋਵੇ ਐਨ ਵਧੀਆ, ਡਰੈਸ ਭਾਵੇਂ ਥੋੜ੍ਹੀ ਜਿਹੀ ਕਮਜ਼ੋਰ ਵੀ ਰਹਿ ਜਾਏ, ਕੋਈ ਗੱਲ ਨਹੀਂ, ਉਸ ਸਕੂਲ ਦੇ ਵਿੱਚੋਂ ਵੱਡੇ ਵੱਡੇ ਇਨਸਾਨ ਪੈਦਾ ਹੋ ਜਾਂਦੇ ਨੇ। ਪਰ ਜਿਸ ਸਕੂਲ ਨੇ ਸਿਰਫ ਡਰੈਸ 'ਤੇ ਹੀ ਜ਼ੋਰ ਦਿੱਤਾ ਹੋਵੇ, ਪ੍ਰੈਸ ਕਰਕੇ ਆਉਣੀ ਹੈ, ਇਸ ਤਰ੍ਹਾਂ ਆਉਣਾ, ਟਾਈ ਵੀ ਲਾਉਣੀ ਹੈ, ਇਹ ਵੀ ਪਾਉਣਾ, ਅਤੇ ਪੜ੍ਹਾਈ ਕੋਈ ਹੋਵੇ ਹੀ ਨਾ ਉੱਥੇ, ਫਿਰ ਤਾਂ ਬਣ ਗਏ ਸਾਰੇ ਦੇ ਸਾਰੇ ਉੱਥੋਂ ਡਾਕਟਰ ਅਤੇ ਇੰਜੀਨੀਅਰ, ਫੇਲ ਹੀ ਹੋਣਗੇ ਸਾਰੇ, ਉੱਥੇ ਡਰੈਸ ਦੇ ਨੰਬਰ ਥੋੜ੍ਹੀ ਨਾ ਲੱਗਣੇ। ਇਹ ਹੋ ਸਕਦਾ ਹੈ ਕਿ ਡਰੈਸ ਵਿੱਚ ਪਹਿਲਾ ਪ੍ਰਾਈਜ਼ ਕੋਈ ਲੈ ਜਾਵੇ, ਸਭ ਤੋਂ ਵਧੀਆ ਡਰੈਸ ਕਿਹਦੀ ਹੈ, ਪਰ ਪੜ੍ਹਾਈ ਵਿੱਚੋਂ ਤਾਂ ਉਹ ਜ਼ੀਰੋ ਨੰਬਰ ਹੀ ਮਿਲੇਗਾ ਉਸਨੂੰ। ਹੁਣ ਇਸੇ ਤਰ੍ਹਾਂ ਹੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਗਏ ਨਾ, ਡਰੈਸ ਤੇ ਸਾਰਿਆਂ ਦੀ ਬੜੀ ਵਧੀਆ ਸੀਗੀ। ਦੇਖੋ ਨਾ ਜਿਹੜੀ ਜਿਹਨਾਂ ਜਿਹਨਾਂ ਨੇ ਜੋ ਜੋ ਡਰੈਸ ਬਣਾਈ, ਇੱਕ ਵਾਰੀ ਤੇ ਮਨੁੱਖ ਵੇਖ ਕੇ ਆਕਰਸ਼ਿਤ ਹੋ ਜਾਂਦਾ ਵੀ ਹਾਂ ਇਹਦੇ ਕੋਲੋਂ ਧਰਮ ਮਿਲੇਗਾ। ਸਤਿਗੁਰੂ ਜੀ ਨੇ ਇਸ਼ਾਰੇ ਵੀ ਦਿੱਤੇ ਨੇ ਗੁਰਬਾਣੀ ਦੇ ਵਿੱਚ, ਦੇਖੋ, ਦੋਏ ਧੋਤੀ ਬਸਤਰ ਕਪਾਟੰ ਗਲ ਮਾਲਾ ਤਿਲਕ ਲਿਲਾਟੰ। ਡਰੈਸ ਤੇ ਬੜੀ ਵਧੀਆ, ਦੋ ਦੋ ਧੋਤੀਆਂ ਨੇ, ਗਲ ਵਿੱਚ ਮਾਲਾ ਹੈ, ਮੱਥੇ ਤੇ ਤਿਲਕ ਹੈ, ਦੇਖ ਕੇ ਇੰਝ ਲੱਗਦਾ ਲੈ ਵੀ ਰੱਬ ਬਾਰੇ ਗੱਲ ਜੇ ਪੁੱਛਣੀ ਹੈ ਨਾ ਇਹਦੇ ਕੋਲ ਹੀ ਜਾ ਕੇ ਪੁੱਛ ਲਈ। ਪਰ ਜਿਹੜਾ ਇਹਨਾਂ ਦੇ ਕਰਮ ਵਿਖੇ ਮੱਥੇ ਟਿੱਕਾ ਤੇਲ ਧੋਤੀ ਕਖਾਈ, ਕਰਮ ਕੀ ਹੈ, ਹੱਥ ਛੁਰੀ ਜਗਤ ਕਸਾਈ, ਕੰਮ ਸਾਰੇ ਉਲਟ ਪੁਲਟ ਹੋਇਆ ਪਿਆ। ਸਤਿਗੁਰੂ ਜੀ ਜਦੋਂ ਉਹਨਾਂ ਦੇ ਸਕੂਲ ਵਿੱਚ ਗਏ ਨਾ ਕਾਂਸੀ ਦੇ ਵਿੱਚ, ਵਿਵਾਹ ਵਿਵਾਹ, ਤੁਸੀਂ ਇੱਥੋਂ ਦੇ ਟੀਚਰ ਹੋ, ਬੜਾ ਸੋਹਣਾ ਪੜ੍ਹਾਈ ਕਰਾ ਰਹੇ ਹੋਗੇ, ਤੇ ਧਿਆਨ ਚਲੇ ਗਿਆ ਆਰੇ ਵੱਲ। ਉਹਨਾਂ ਨੇ ਕਿਹਾ ਵੀ ਇਹ ਆਰਾ ਕਿਉਂ ਰੱਖਿਆ ਹੋਇਆ? ਅਖੇ ਧਰਮ ਦੇ ਨਾਂ ਤੇ ਰੱਖਿਆ ਹੋਇਆ। ਅੱਛਾ, ਇਹਦੇ ਨਾਲ ਕਿਹੜਾ ਧਰਮ ਪੜ੍ਹਾਉਂਦੇ ਹੋ? ਇਹਦੇ ਨਾਲ ਧਰਮ ਇਹ ਜੀ, ਆਪਣਾ ਸਭ ਕੁਝ ਦਾਨ ਕਰ ਦਿਓ ਬ੍ਰਾਹਮਣ ਨੂੰ, ਬਹਿ ਜਾਓ ਇਹਦੇ ਹੇਠਾਂ, ਅਸੀਂ ਆਰਾ ਚਲਾਵਾਂਗੇ ਤੇ ਤੁਸੀਂ ਸਿੱਧੇ ਸਵਰਗਾਂ ਨੂੰ ਪਹੁੰਚ ਗਏ। ਇਹ ਪੜ੍ਹਾਈ ਉਸ ਵੇਲੇ ਹੋ ਰਹੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪੜ੍ਹਦੇ ਹਾਂ ਕਾਜ਼ੀ ਹੋਏ ਕੇ ਬਹਿ ਨਿਆਏ ਵਾਲੀ ਗੱਲ, ਫੇਰੇ ਤਸਵੀ ਕਰੇ ਖੁਦਾਏ ਵਾਲੀ ਗੱਲ, ਡਰੈਸ ਤੇ ਬੜੀ ਵਧੀਆ ਪਰ ਵੱਡੀ ਲੈ ਕੇ ਹੱਕ ਗਵਾਏ, ਕਰਮ ਸਾਰਾ ਹੀ ਮਾੜਾ। ਉਸ ਵੇਲੇ ਮੈਕਸੀਮਮ ਸਾਰਿਆਂ ਨੇ ਡਰੈਸ ਦੇ ਉੱਤੇ ਜ਼ੋਰ ਦਿੱਤਾ ਹੋਇਆ ਸੀ। ਸਤਿਗੁਰੂ ਜੀ ਨੇ ਆਖਿਆ ਨਹੀਂ ਜੀ, ਡਰੈਸ ਨਾਲ ਗੱਲ ਨਹੀਂ ਬਣੀ, ਡਰੈਸ ਵਿੱਚ ਤੁਹਾਡੇ ਨੰਬਰ 100 ਚੋਂ 100, ਪਰ ਜੋ ਅੰਦਰ ਹੋਣਾ ਚਾਹੀਦਾ ਤੇ ਕੁਝ ਵੀ ਨਹੀਂ, ਉਹ ਅੰਦਰਲੀ ਬਾਤ ਹੈ, ਸੰਤੋਖ, ਮਿਹਨਤ, ਧਿਆਨ, ਮੌਤ ਦਾ ਚੇਤੇ ਰੱਖਣਾ, ਆਪਣੀ ਕਾਇਆ ਨੂੰ ਪਵਿੱਤਰ ਰੱਖਣਾ, ਵਿਸ਼ਵਾਸ ਹੋਣਾ ਸਾਰਿਆਂ ਵਿੱਚ, ਰੱਬ ਨੂੰ ਸਮਝਦੇ ਹੋਏ ਸਾਰਿਆਂ ਨਾਲ ਪਿਆਰ ਪਾਉਣਾ, ਆਪਣੇ ਮਨ ਨੂੰ ਜਿੱਤਣਾ, ਇਹ ਪੜ੍ਹਾਈ ਹੈ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਇਸ ਪੜ੍ਹਾਈ ਵੱਲ ਧਿਆਨ ਦਿਵਾਇਆ। ਗਿਆਨ ਹੋਣਾ, ਦਇਆ ਕਰਕੇ ਸਾਰਿਆਂ ਨੂੰ ਵੰਡਣਾ, ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਵੱਡਾ ਸਮਝਣਾ, ਰਿਧੀਆਂ ਸਿੱਧੀਆਂ ਨੂੰ ਛੱਡ ਕੇ ਰੱਬ ਦੇ ਮਗਰ ਲੱਗਣਾ, ਇਹ ਹੈ ਅਸਲ ਵਿੱਚ ਪੜ੍ਹਾਈ, ਜਿਹੜੀ ਪੜ੍ਹਾਈ ਇਹਨਾਂ ਕੋਲ ਹੈ ਨਹੀਂ ਸੀ। ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਸੁਚੇਤ ਕੀਤਾ, ਨਿਰਾ ਡਰੈਸ ਦੇ ਮਗਰ ਨਾ ਜੇ ਦੌੜਿਓ, ਔਰ ਇਹ ਨਾ ਸਮਝੋ ਕਿ ਇਹ ਜੋਗੀਆਂ ਨੂੰ ਕਿਹਾ, ਕਿਉਂ, ਸਾਨੂੰ ਸੰਤੋਖ ਨਹੀਂ ਚਾਹੀਦਾ, ਸਾਨੂੰ ਦੰਦੀਆਂ ਵਰਦਾ ਸੰਤੋਖ। ਜਿਹੜੀ ਵੀ ਬਾਣੀ ਹੈ ਉਹ ਸਾਂਝੀ ਬਾਣੀ ਹੈ, ਗੱਲ ਭਾਵੇਂ ਇੱਕ ਨਾਲ ਹੋ ਰਹੀ ਹੈ ਪਰ ਪੂਰੇ ਸੰਸਾਰ ਨੂੰ ਸਮਝਾਇਆ ਜਾ ਰਿਹਾ। ਜੇ ਕਿਤੇ ਅੱਜ ਸਾਡੀ ਵੀ ਡਰੈਸ ਰਹੀ ਨਾ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਪੁੱਛਿਆ ਨਾ ਗੁਰੂ ਨਾਨਕ ਦੇਵ ਜੀ ਨੂੰ ਚੰਗਾ ਕੌਣ ਹੈ ਵੱਡਾ ਕੌਣ ਹੈ, ਤੇ ਉਹਨਾਂ ਨੇ ਆਖਿਆ ਸੀ ਸ਼ੁਭ ਅਮਲਾਂ ਵਾਜੋਂ, ਤੇ ਜੇ ਅੱਜ ਅਸੀਂ ਪੁੱਛਾਂਗੇ ਉਹਨਾਂ ਕੋਲ ਤਿੰਨੋਂ ਰੋਈ, ਉਹਨਾਂ ਨੇ ਸਾਨੂੰ ਵੀ ਸ਼ਾਮਲ ਕਰ ਲੈਣਾ ਉਹਦੇ ਵਿੱਚ। ਦੋਨੋਂ ਦਾ ਮਤਲਬ ਕੇਵਲ ਉਹ ਦੋਨੋਂ ਹੀ ਨਹੀਂ ਪਾਵ ਸਾਰੇ ਹੀ ਨੇ। ਇਸ ਕਰਕੇ ਸਾਡੇ ਕੋਲ ਵੀ ਸੰਤੋਖ ਚਾਹੀਦਾ ਹੈ, ਸਾਡੇ ਕੋਲ ਵੀ ਮਿਹਨਤ ਹੋਣੀ ਚਾਹੀਦੀ ਹੈ, ਸਾਡੇ ਵਿੱਚ ਵੀ ਧਿਆਨ, ਮੌਤ ਦਾ ਚੇਤੇ ਹੋਣਾ, ਆਪਣੀ ਕਾਇਆ ਨੂੰ ਪਵਿੱਤਰ ਰੱਖਣਾ, ਜਿਤਨੇ ਵੀ ਗੁਣ ਇਹਦੇ ਵਿੱਚ ਬਿਆਨ ਕੀਤੇ ਨੇ। ਔਰ ਇਹਦਾ ਰਿਜ਼ਲਟ ਕੀ ਨਿਕਲਿਆ ਸਤਿਗੁਰੂ ਜੀ ਦੇ ਸਮਝਾਉਣ ਦਾ? ਚਰਪਟ ਨਾਥ ਨਾਂ ਆਉਂਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਔਰ ਇਹ ਸਰਦਾਰ ਹੈ, ਹੈੱਡ ਹੈ, ਜਿਵੇਂ ਇਹਨਾਂ ਨੇ ਕਿਹਾ ਵੀ ਨਾਥ ਸ਼੍ਰੋਮਣੀ। ਪਰ ਉਹਦੀ ਇੱਕ ਰਚਨਾ ਮੈਂ ਪੜ੍ਹੀ ਤੇ ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਇਹ ਕੀ, ਇਹ ਤਾਂ ਸੀਗਾ ਉਹਨਾਂ ਦਾ ਉਸਤਾਦ, ਪਤਾ ਨੀ ਕਿੰਨਿਆਂ ਦੇ ਕੰਨ ਪਾੜੇ ਹੋਣੇ, ਕਈਆਂ ਨੂੰ ਆਪਣੇ ਹੱਥਾਂ ਨਾਲ ਸਵਾਹ ਮਲੀ ਹੋਣੀ, ਠੂਠਾ ਫੜਾਇਆ ਹੋਣਾ ਹੱਥ ਵਿੱਚ, ਚੱਲ ਬਈ ਘਰ ਘਰ ਮੰਗ, ਆਪ ਵੀ ਖਾ ਤੇ ਮੈਨੂੰ ਵੀ ਖਵਾ। ਪਰ ਉਹਦੀ ਇੱਕ ਰਚਨਾ ਪੜੀ, ਉਹ ਕਹਿੰਦਾ ਕਾਹੇ ਕਾਰਨ ਕਾਨਨ ਚੀਰਾ ਖਾਊ, ਕਾਹਦੇ ਵਾਸਤੇ ਮੈਂ ਕੰਨ ਚ ਚੀਰਾ ਖਾਊ, ਕਾਹੇ ਕਾਰਨ ਕਾਨਨ ਚੀਰਾ ਖਾਊ, ਵਿਭੂਤ ਨਾ ਲਗਾਊ ਜੇ ਉੱਤਰ ਉੱਤਰ ਜਾਈ, ਮੈਂ ਨੀ ਵਿਭੂਤ ਲਗਾਉਂਦਾ ਜਿਹੜੀ ਉੱਤਰ ਜਾਂਦੀ ਹੈ, ਖਰ ਜਿਉਂ ਖੋਤੇ ਵਾਂਗੂ ਧੂਰ ਲੇਟੇ ਮੇਰੀ ਬੁਲਾਈ, ਧੂਰ ਵਿੱਚ ਲੇਟਣਾ ਮੇਰੀ ਬਲਾ ਦੇ ਨਾਲ, ਸੇਲੀ ਨਾ ਬੰਦੋ ਲੇਵੋ ਨਾ ਪ੍ਰਗਾਨੀ, ਉਡਾਓ ਨਾ ਖਿੰਥਾ ਜਾਂ ਹੋਏ ਪੁਰਾਣੀ, ਦੁਆਰੇ ਦੁਆਰੇ ਧੂੰਆਂ ਨਾ ਪਾਓ, ਕੁੱਤੇ ਕੀ ਨਿਆਈ ਮੰਗਣੇ ਨਾ ਜਾਓ, ਆਤਮਾ ਕਾ ਜੋਗੀ ਚਰਪਟ ਨਾ ਆਓ। ਹੁਣ ਇਹ ਪਲਟਾ ਕਿੱਥੋਂ ਆ ਗਿਆ, ਹੈ ਕੋਈ ਵਿੱਚ ਐਸਾ ਆਇਆ ਜਿਹਨੇ ਝੰਜੋੜਿਆ ਹੋਇਆ ਚੰਗੀ ਤਰ੍ਹਾਂ ਵੀ ਕਿਹੜੇ ਪਾਸੇ ਚੱਲੇ ਹੋਏ ਹੋ? ਬਸ ਇਹੀ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਦੋਂ ਉਹਨਾਂ ਦੇ ਸਾਹਮਣੇ ਗਈ, ਉਹਨਾਂ ਨੇ ਸਹੀ ਰਸਤਾ ਅਖਤਿਆਰ ਕਰ ਲਿਆ। ਕਦੇ ਪੜ੍ਹ ਕੇ ਵੇਖੋ ਗੋਰਖ ਜੀ ਨੂੰ, ਉਹ ਆਖਦੇ ਵੀ ਦੁਨੀਆਂ ਦੇ ਲੋਕੋ ਵਿਆਹ ਨਹੀਂ ਜੇ ਕਰਾਉਣਾ ਚਾਹੀਦਾ, ਉਹ ਪਤਾ ਕੀ ਆਉਂਦਾ, ਦਾਮ ਕਾਢ ਵਗਨ ਲੈ ਆਇਆ, ਇਸਤਰੀ ਨੂੰ ਬਘਿਆੜਨ ਆਖਦਾ, ਪੈਸੇ ਦੇ ਕੇ ਬਘਿਆੜਨ ਘਰ ਵਿੱਚ ਲਿਆਇਆ, ਮਾਂ ਭੰਗੜਾ ਪਾ ਰਹੀ ਹੈ, ਮਾਂ ਉਹ ਕਹੇ ਮੇਰਾ ਪੁੱਤ ਵਿਆਹਿਆ, ਹੱਦ ਹੋ ਗਈ, ਪੁੱਤਰ ਨੂੰ ਬਘਿਆੜਨ ਚੁੰਮਣ ਲੱਗੀ ਹੈ ਤੇ ਇਹ ਭੰਗੜਾ ਪਾ ਰਹੀ, ਉਹਦੀ ਵਿਚਾਰਧਾਰਾ ਗੁਰਮਤਿ ਦੀ ਵਿਚਾਰਧਾਰਾ ਨਹੀਂ ਹੈ। ਦਾਮ ਕਾਢ ਵਗਨ ਲੈ ਆਇਆ, ਮਾਂ ਕਹੇ ਮੇਰਾ ਪੂਤ ਵਿਆਇਆ, ਗੀਲੀ ਲੱਕੜੀ ਕੋ ਘੁਣ ਲਾਗਾ, ਤਿੰਨ ਡਾਲ ਮੂਲ ਸਣ ਖਾਇਆ। ਇਹ ਤੇ ਐਵੇਂ ਜਿਵੇਂ ਡਾਲੀਆਂ ਤੇ ਖਾਧੀਆਂ ਜੜਾਂ ਵੀ ਨਾਲੇ ਖਾਧੀਆਂ ਗਈਆਂ। ਪਰ ਪੜਦਾ ਪੜਦਾ ਉਹਦੀ ਰਚਨਾ ਤੇ ਇੱਕ ਥਾਂ ਤੇ ਮੈਂ ਪਹੁੰਚ ਗਿਆ। ਉਹ ਆਖਦਾ ਜੋ ਘਰ ਤਿਆਗ ਕਹਾਵੈ ਜੋਗੀ, ਦੇਖੋ ਚੇਂਜ, ਜੋ ਘਰ ਤਿਆਗ ਕਹਾਵੈ ਜੋਗੀ, ਘਰ ਵਾਸੀ ਕੋ ਕਹਿ ਜੋ ਭੋਗੀ, ਆਤਮ ਭਾਵਨਾ ਪਰਖੈ ਜੋ ਗੋਰਖ ਆਖੈ ਮੂਰਖ ਸੋਈ। ਗੋਰਖ ਆਖਦਾ ਉਹ ਮੂਰਖ ਹੈ ਜਿਹੜਾ ਆਤਮ ਭਾਵਨਾ ਪਰਖੈ ਜੋਈ ਗੋਰਖ ਆਖੇ ਮੂਰਖ ਸੋਈ। ਹੱਦ ਹੋ ਗਈ, ਜਿਹੜਾ ਪਹਿਲਾਂ ਬਘਿਆੜਨ ਆਖਦਾ ਸੀ ਹੁਣ ਕਹਿੰਦਾ ਘਰ ਵਾਸੀ ਨੂੰ ਭੋਗੀ ਨਹੀਂ ਕਹਿਣਾ ਚਾਹੀਦਾ। ਇਹਦਾ ਮਤਲਬ ਕੋਈ ਆਇਆ ਜਿਹਨੇ ਕੰਨ ਫੜ ਕੇ ਸਿੱਧੇ ਰਸਤੇ ਤੇ ਲਾਇਆ, ਸੱਚ ਜਾਣਨਾ ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹੀ ਹੈ, ਜਿਹੜੇ ਜਿਹੜੇ ਉਹਨਾਂ ਦੀ ਗੱਦੀ ਤੇ ਉਸ ਵੇਲੇ ਬੈਠੇ ਹੋਏ ਸਨ ਜਦੋਂ ਉਹਨਾਂ ਨੂੰ ਇਹ ਵਿਚਾਰਧਾਰਾ ਸਾਹਮਣੇ ਆਈ, ਤੇ ਉਹਨਾਂ ਦੀਆਂ ਰਚਨਾਵਾਂ ਵਿੱਚ ਜੋ ਸਾਨੂੰ ਵਿਲੱਖਣਪਣ ਨਜ਼ਰ ਆਇਆ ਪਹਿਲੀ ਵਿਚਾਰਧਾਰਾ ਨਾਲੋਂ, ਉਹਦਾ ਸਾਰੇ ਦਾ ਸਾਰਾ ਸ਼੍ਰੇਯ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਜਾਂਦਾ ਹੈ। ਮੇਰਾ ਕਹਿਣ ਦਾ ਮਤਲਬ ਹੈ ਉਹ ਤੇ ਤਰ ਗਏ, ਉਹਨਾਂ ਨੇ ਤੇ ਸਿੱਧੇ ਰਾਹ ਅਪਣਾ ਲਿਆ, ਤੇ ਅਸੀਂ ਤੇ ਆਪਣਿਆਂ ਨੂੰ ਸਿੱਖ ਕਹਿਣ ਵਾਲੇ ਹਾਂ, ਸਾਡੇ ਵਿੱਚ ਇਹ ਗੁਣ ਨਜ਼ਰ ਆਉਂਦੇ ਕਿ ਨਹੀਂ ਨਜ਼ਰ ਆਉਂਦੇ? ਜੇ ਸਾਡੇ ਵਿੱਚ ਨਹੀਂ ਨਜ਼ਰ ਆਉਂਦੇ ਤੇ ਅੱਜ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਵੀ ਇਹੀ ਕਹਿ ਰਹੇ ਨੇ ਕਿ ਇਹ ਸਭ ਕੁਝ ਵੀ ਆਪਣੇ ਅੰਦਰ ਧਾਰਨ ਕਰੋ।
ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਵੇਖ ਕੇ ਭਾਈ ਗੁਰਦਾਸ ਜੀ ਨੇ ਇੱਕ ਪੰਕਤੀ ਲਿਖੀ ਹੈ, ਚੜਿਆ ਸੋਧਣ ਤਰਤ ਲੋਕਾਈ, ਚੜਿਆ ਸੋਧਣ ਤਰਤ ਲੋਕਾਈ,
ਚੜਿਆ ਸੋਧਣ ਤਰਤ ਲੋਕਾਈ, ਚੜਿਆ ਸੋਧਣ ਤਰਤ ਲੋਕਾਈ।
ਕਿਉਂਕਿ ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸਿਆ, ਸਾਰੀ ਧਰਤੀ ਸੜਦੀ ਨਜ਼ਰ ਆਈ, ਤੇ ਪਾਤਸ਼ਾਹ ਸਭ ਕੁਛ ਛੱਡ ਕੇ ਸਾਰੀ ਧਰਤੀ ਨੂੰ ਸੋਧਣ ਵਾਸਤੇ ਤੁਰੇ ਤੇ ਕਿੱਥੇ ਕਿੱਥੇ ਗਏ। ਫਿਰ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੇ ਉਪਦੇਸ਼ ਨੂੰ ਸਮਝਿਆ ਤੇ ਫਿਰ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ।